ਅੱਜ ਦੀਆਂ ਚੋਣ ਦੀਆਂ ਖਬਰਾਂ ਵਿੱਚ ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਵਿੱਚ ਕੋਵਿਡ ਪਾਬੰਦੀਆਂ 'ਚ ਮਿਲੇਗੀ ਟੈਲ। ਓਰੀਜਨ ਐਨਰਜੀ ਵੱਲੋਂ ਨਿਊ ਸਾਊਥ ਵੇਲਸ ਵਿੱਚ ਕੋਲ ਊਰਜਾ ਪਲਾਂਟ ਮਿੱਥੇ ਸਮੇਂ ਨਾਲੋਂ ਪਹਿਲਾਂ ਬੰਦ ਕਰਨ ਦਾ ਫੈਸਲਾ ਅਤੇ ਪਹਿਲੇ T20 ਕ੍ਰਿਕਟ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾਇਆ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਵਿਸਥਾਰ ਨਾਲ। ਨਿਊ ਸਾਊਥ ਵੇਲਸ ਵਿੱਚ QR ਕੋਡ ਚੈੱਕ ਅਤੇ ਮਾਸਕ ਸੰਬੰਧੀ ਨਿਯਮਾਂ 'ਚ ਅਗਲੇ ਹਫ਼ਤੇ ਤੋਂ ਢਿੱਲ ਦਿੱਤੀ ਜਾ ਰਹੀ ਹੈ। ਪ੍ਰੀਮੀਅਰ ਡੋਮਿਨਿਕ ਪਰੋਟੇ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਵੱਲੋਂ ਨਿਯਮਾਂ ਦਾ ਸਹੀ ਪਾਲਣ ਕਰਕੇ ਹੀ ਇਹ ਸੰਭਵ ਬਣਾਇਆ ਗਿਆ ਹੈ।
And I know it's been a very difficult 2 years here in our state. Many people have made enormous sacrifices, but the efforts that have been made ensured we've had downward pressure on our hospital system.
ਦੱਸਦੇ ਜਾਈਏ ਕਿ ਸ਼ੁੱਕਰਵਾਰ ਤੋਂ ਨਿਊ ਸਾਊਥ ਵੇਲਸ ਵਿੱਚ ਘਰੋਂ ਕੰਮ ਕਰਨ ਲਈ ਬਣਾਏ ਨਿਯਮ ਹੁਣ ਰੁਜ਼ਗਾਰਦਾਤਾ 'ਤੇ ਛੱਡ ਦਿੱਤੇ ਜਾਣਗੇ। ਉਧਰ ਵਿਕਟੋਰੀਆ ਵੱਲੋਂ ਵੀ QR ਕੋਡ ਚੈੱਕ ਅਤੇ ਮਾਸਕ ਸੰਬੰਧੀ ਪਾਬੰਦੀਆਂ 'ਚ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ। ਰੈਸਟੋਰੈਂਟ ਪੱਬਾਂ ਵਿੱਚ ਪ੍ਰਤੀ ਵਿਅਕਤੀ ਘਣਤਾ ਤਹਿਤ ਲਾਗੂ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਜਾ ਰਹੀ ਹੈ, ਜਿਹਦੇ ਚੱਲਦਿਆਂ ਸੰਗੀਤ ਅਤੇ ਨਾਚ ਨਾਲ ਜੁੜੀਆਂ ਥਾਵਾਂ ਮੁੜ ਕਾਰਜਸ਼ੀਲ ਹੋ ਸਕਣਗੀਆਂ। ਇਸ ਦੌਰਾਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਆਖਿਆ ਕਿ ਓਮੀਕ੍ਰੋਨ ਦਾ ਮਸਲਾ ਹੁਣ ਕੁਝ ਠੰਡਾ ਹੋਇਆ ਜਾਪਦਾ ਹੈ।
We made it very clear that we would do everything we could to normalize this virus, to push beyond it, to get as close to normal living, normal activity as we could possibly achieve. That's always based on health advice, it's always based on science and the numbers of the day and trends that we see, numbers of people in hospital for instance. But having seen Omicron peak, having seen the numbers continue to fall over these last few weeks, the minister has made a number of decisions under the process.
ਓਰੀਜਨ ਐਨਰਜੀ ਵੱਲੋਂ ਆਪਣੇ ਨਿਊ ਸਾਊਥ ਵੇਲਸ ਸਥਿਤ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਕੋਲ ਊਰਜਾ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਉੱਤੇ ਸਥਾਨਕ ਸਰਕਾਰ ਨੇ ਨਿਰਾਸ਼ਾ ਪ੍ਰਗਟਾਈ ਹੈ। 3000 ਮੈਗਾਵਾਟ ਊਰਜਾ ਵਾਲਾ ਇਹ ਪਲਾਂਟ ਨਿਊਕਾਸਲ ਦੇ ਲੇਕ ਮੈਕੁਆਰੀ ਇਲਾਕੇ ਕੋਲ ਸਥਿਤ ਹੈ ਅਤੇ ਇਸ ਨੂੰ ਪਹਿਲਾਂ 2032 ਵਿੱਚ ਬੰਦ ਕੀਤਾ ਜਾਣਾ ਸੀ, ਪਰ ਹੁਣ ਓਰੀਜਨ ਐਨਰਜੀ ਵੱਲੋਂ ਇਸ ਨੂੰ 2025 ਤੱਕ ਹੀ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਦੱਸਦੇ ਜਾਈਏ ਕਿ ਇਹ ਕੋਲ ਊਰਜਾ ਪਲਾਂਟ ਸੂਬੇ ਦੀ 20% ਬਿਜਲੀ ਸਪਲਾਈ ਕਰਦਾ ਹੈ। ਇਸ ਦੌਰਾਨ ਊਰਜਾ ਮੰਤਰੀ ਮੈਟ ਕੀਨ ਨੇ ਆਖਿਆ ਕਿ ਸਰਕਾਰ ਦਾ ਓਰੀਜਨ ਦੇ ਇਸ ਫੈਸਲੇ ਉੱਤੇ ਕੋਈ ਜ਼ੋਰ ਨਹੀਂ।
I want to be very clear to the families and businesses at home. The plan we've developed in response to the closure of Eraring will ensure that we can keep the lights on, put downward pressure on prices and ensure that our system is stronger than it was before today's decision.
ਸਿਡਨੀ ਦੀਆਂ ਕਈ ਸਮੁੰਦਰੀ ਬੀਚਾਂ ਅਗਲੇ 24 ਘੰਟੇ ਲਈ ਬੰਦ ਕਰ ਦਿੱਤੀਆਂ ਗਈਆਂ ਨੇ। ਫੈਸਲਾ ਉਦੋਂ ਲੈਣਾ ਪਿਆ ਜਦੋਂ ਲਿਟਲ ਬੇ ਬੀਚ 'ਤੇ ਇੱਕ ਤੈਰਾਕ ਨੂੰ ਸ਼ਾਰਕ ਹਮਲੇ ਪਿੱਛੋਂ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ। ਰੈਂਡਵੇ ਕੌਂਸਲ ਦੇ ਮੇਅਰ ਡਿਲਨ ਪਾਰਕਰ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟਾਇਆ।
Undeniably, this has shaken our community to the core, and people all across our area will be looking at the coast a little bit differently. There is always risk in open water, but the main message which we have for our community is that shark attacks, even though this has very tragically ended up, are exceptionally rare. This is the first time in many, many, many decades, but unfortunately someone has died in very graphic circumstances.
ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਜਨਵਰੀ ਮਹੀਨੇ ਵਿੱਚ ਵੀ ਸਥਿਰ ਰਹੀ ਹੈ। ਇਹ ਦਸੰਬਰ ਮਹੀਨੇ ਤੋਂ 13 ਸਾਲਾਂ 'ਚ ਆਪਣੇ ਸਭ ਤੋਂ ਥੱਲੜੇ ਸਤਰ 4.2 'ਤੇ ਟਿਕੀ ਹੋਈ ਹੈ। ਦੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਮੁਤਾਬਕ ਓਮੀਕ੍ਰੋਨ ਕਰਕੇ ਲੋਕਾਂ ਦੇ ਕੰਮ ਦੇ 8.8% ਘੱਟ ਘੰਟੇ ਦਰਜ ਕੀਤੇ ਗਏ ਨੇ, ਜਿਸ ਪਿਛਲਾ ਕਾਰਨ ਲੋਕਾਂ ਦੁਆਰਾ ਸਾਲਾਨਾ ਛੁੱਟੀ ਜਾਂ ਕੋਵਿਡ ਛੁੱਟੀ ਦੀ ਵਰਤੋਂ ਕਰਨ ਨੂੰ ਦੱਸਿਆ ਜਾ ਰਿਹਾ ਹੈ। ਮੋਰੀਸਨ ਸਰਕਾਰ ਨੇ ਕੁਝ ਹੋਰ ਕੱਟੜਪੰਥੀ ਇਸਲਾਮਿਕ ਸੰਗਠਨਾਂ ਨੂੰ ਅੱਤਵਾਦੀ ਗਰੁੱਪਾਂ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਹੈ। ਗ੍ਰਹਿ ਵਿਭਾਗ ਦੀ ਮੰਤਰੀ ਕੈਰਨ ਐਂਡਰਿਊਜ਼ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਕੱਟੜਪੰਥੀ ਅਤੇ ਹਿੰਸਕ ਵਿਚਾਰਾਂ ਦੇ ਧਾਰਨੀਆਂ ਲਈ ਕੋਈ ਥਾਂ ਨਹੀਂ ਹੈ।
The government has currently listed 28 organizations under the criminal code. And today's announcement follows the listing of the base and the entirety of Hezbollah late last year. The views of Hamas and the violent extremist groups listed today are deeply disturbing, and there is no place in Australia for such views.
ਦੱਸਦੇ ਜਾਈਏ ਕਿ ਇਹਨਾਂ ਜਥੇਬੰਦੀਆਂ ਨਾਲ ਜੁੜੇ ਲੋਕਾਂ ਜਾਂ ਕਾਰਕੁਨਾਂ ਨੂੰ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਲਈ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਤੇ ਹੁਣ ਪੇਸ਼ ਨੇ ਭਾਰਤ ਤੋਂ ਕੁਝ ਖਬਰਾਂ। ਅੰਤਰਰਾਸ਼ਟਰੀ ਯਾਤਰਾ ਆਗਮਨ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕਰਦੇ ਹੋਏ ਭਾਰਤੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਯਾਤਰੀ ਹੁਣ ਭਾਰਤ ਵਿੱਚ ਦਾਖਲ ਹੋਣ ਲਈ ਆਪਣਾ ਵੈਕਸੀਨ ਸਰਟੀਫਿਕੇਟ ਜਾਂ ਨੈਗੇਟਿਵ RT-PCR ਟੈਸਟ ਵਿਖਾ ਸਕਦੇ ਨੇ। ਭਾਰਤ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਔਨਲਾਈਨ ਏਅਰ ਸੁਵਿਧਾ ਪੋਰਟਲ ਉੱਤੇ ਸਵੈ ਘੋਸ਼ਣਾ ਫਾਰਮ ਭਰਨਾ ਪਵੇਗਾ ਅਤੇ ਪਿਛਲੇ 14 ਦਿਨ ਵਿੱਚ ਆਪਣੀ ਯਾਤਰਾ ਦਾ ਵੇਰਵਾ ਪ੍ਰਦਾਨ ਕਰਨਾ ਪਵੇਗਾ। ਹਰ ਫਲਾਈਟ ਵਿੱਚੋਂ ਲਗਭਗ 2% ਯਾਤਰੀਆਂ ਦਾ ਹਵਾਈ ਅੱਡੇ ਪਹੁੰਚਣ 'ਤੇ COVID-19 ਦਾ ਟੈਸਟ ਕੀਤਾ ਜਾਵੇਗਾ। ਯਾਤਰੀਆਂ ਨੂੰ 72 ਘੰਟੇ ਪਹਿਲਾਂ ਕੀਤੇ ਆਪਣੇ ਨੈਗੇਟਿਵ RT-PCR ਟੈਸਟ ਦਾ ਨਤੀਜਾ ਦਿਖਾਉਣ ਦੀ ਵੀ ਲੋੜ ਪਵੇਗੀ। ਆਸਟ੍ਰੇਲੀਆ, ਕੈਨੇਡਾ, ਸ੍ਰੀਲੰਕਾ, ਸਿੰਗਾਪੁਰ ਅਤੇ 72 ਹੋਰ ਦੇਸ਼ਾਂ ਦੇ ਯਾਤਰੀ ਦੇਸ਼ ਵਿੱਚ ਦਾਖਲ ਹੋਣ ਲਈ ਏਅਰ ਸੁਵਿਧਾ ਪੋਰਟਲ ਉੱਤੇ ਆਪਣਾ ਵੈਕਸੀਨ ਸਰਟੀਫਿਕੇਟ ਵੀ ਅਪਲੋਡ ਕਰ ਸਕਦੇ ਨੇ। ਇਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ ਹਵਾਈ ਅੱਡੇ ਉੱਤੇ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ, ਪਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਹੁੰਚਣ ਤੋਂ ਪਹਿਲਾਂ ਅਤੇ ਪਹੁੰਚਣ ਤੋਂ ਬਾਅਦ ਵਾਲੇ ਸਾਰੇ ਲਾਜ਼ਮੀ ਟੈਸਟਾਂ ਤੋਂ ਛੋਟ ਦੇ ਦਿੱਤੀ ਗਈ ਹੈ। ਨਵੇਂ ਨਿਯਮ 14 ਫਰਵਰੀ ਤੋਂ ਲਾਗੂ ਕਰ ਦਿੱਤੇ ਗਏ ਨੇ। ਭਾਰਤ ਨਾਲ ਸੰਬੰਧਿਤ ਹੋਰ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਭਾਰਤ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤ ਨੇ ਪਹਿਲੇ T20 ਮੈਚ ਵਿੱਚ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 1-0 ਦੀ ਲੀਡ ਲੈ ਲਈ ਹੈ। ਭਾਰਤੀ ਟੀਮ ਨੇ ਮਿਲਿਆ 158 ਦੌੜਾਂ ਦਾ ਟੀਚਾ 18.5 ਓਵਰਾਂ ਵਿੱਚ ਹੀ ਸਰ ਕਰ ਲਿਆ ਸੀ। ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਟੀਮ ਦੀ ਜਿੱਤ ਵਿੱਚ ਇਸ਼ਾਨ ਕਿਸ਼ਨ ਨੇ 35 ਦੌੜਾਂ ਅਤੇ ਵਿਰਾਟ ਕੋਹਲੀ ਨੇ 17 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਰਿਸ਼ਭ ਪੰਤ 8 ਦੌੜਾਂ ਹੀ ਬਣਾ ਸਕਿਆ। ਸੂਰਿਆ ਕੁਮਾਰ ਯਾਦਵ 34 ਅਤੇ ਵੈਂਕਟੇਸ਼ ਅਈਅਰ ਨੇ 24 ਦੌੜਾਂ ਬਣਾਉਂਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਨੇ 3 T20 ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਭਾਰਤ ਨੂੰ ਜਿੱਤ ਲਈ 158 ਦੌੜਾਂ ਦੀ ਚੁਣੌਤੀ ਦਿੱਤੀ ਸੀ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 53 ਰੁਪਏ 99 ਪੈਸੇ, ਪਾਕਿਸਤਾਨ ਦੇ 126 ਰੁਪਏ 63 ਪੈਸੇ ਅਤੇ ਅਮਰੀਕਾ ਦੇ 72 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 38 ਡਿਗਰੀ। ਐਡੀਲੇਡ, ਮੈਲਬਰਨ ਅਤੇ ਹੋਬਰਟ ਵਿੱਚ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 24, 22 ਅਤੇ 19 ਡਿਗਰੀ। ਕੈਨਬਰਾ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 30 ਡਿਗਰੀ। ਵੁਲਨਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਹਲਕੇ ਮੀਂਹ ਦੇ ਛਰਾਟੇ ਪੈ ਸਕਦੇ ਨੇ। ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 28, 29 ਅਤੇ 31 ਡਿਗਰੀ। ਬ੍ਰਿਸਬੇਨ 'ਚ ਬੱਦਲਵਾਈ ਰਹੇਗੀ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਕੇਨਸ ਅਤੇ ਡਾਰਵਿਨ ਵਿੱਚ ਮੀਂਹ ਦੇ ਛਰਾਟਿਆਂ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।